ਮਾਰੂ ਮਹੱਲਾ ਪਹਿਲਾ ਸ਼ਬਦ ਹੀ ਮਰੈ ਤਾਂ ਮਾਰ ਮਰ ਭਾਗੋ ਕਿਸ ਪਹਿ ਜਾਓ ਜਿਸ ਕੈ ਡਰ ਪੈ ਭਾਗੀਐ ਅੰਮ੍ਰਿਤ ਤਾ ਕੋ ਨਾਉ
ਸ਼ਬਦ ਮਰੈ ਉਪਦੇਸ਼ ਨਾ ਮਰੀਏ ਤਾਂ ਮਾਰ ਹੀ ਮਰ ਜੇ ਕਿਤੇ ਉਪਦੇਸ਼ ਨਾ ਤੈਨੂੰ ਮਾਰਨਾ ਪੈਂਦਾ ਤਾਂ ਮਾਰੀ ਹੋਈ ਉਪਦੇਸ਼ ਦੀ ਮਰ ਜਾ ਕਹਿੰਦਾ ਹੁੰਦਾ ਉਪਦੇਸ਼ ਨਾ ਮਰ ਜਾਣਾ ਮੁਕਤੀ ਹੋ ਜਾਂਦੀ ਹੈ ਦੁਰਮਤ ਗੁਰਮਤ ਦੀ ਮਾਰੀ ਜੇ ਮਰ ਜਵੇ ਤਾਂ ਚੰਗਾ ਜੇ ਤੂੰ ਭੱਜ ਜਾਊ ਕਿੱਥੇ ਭਾਗੋ ਭਾਗ ਕੇ ਭੱਜ ਕੇ ਕਿੱਥੇ ਜਾਊ ਕਿਸ ਪੈ ਜਾਊ ਭੱਜ ਕੇ ਕਿੱਥੇ ਜਾਣਾ ਗੁਰਮਤ ਦੇ ਜਦ ਪ੍ਰਗਟ ਹੁੰਦੀ ਆ ਦੁਰਮਤ ਨੂੰ ਉਹਦੇ ਅੱਗੇ ਸਰੈਂਡਰ ਹੋ ਜਾਣਾ ਚਾਹੀਦਾ ਜੇ ਸਰੈਂਡਰ ਨਾ ਹੋਵੇ ਜਦੋਂ ਫਿਰ ਜਾਊ ਕਿੱਥੇ ਭੱਜ ਕੇ ਜਿਸ ਕੇ ਡਰ ਭੈ ਭਾਗੀ ਹੈ ਜਿਹਦੇ ਡਰ ਕਰਕੇ ਭੈ ਆਉਂਦੀ ਹੈ ਭੱਜਦੇ ਅਮ੍ਰਿਤ ਦਾ ਕਾਰਨ ਉਹਦਾ ਤਾਂ ਅੰਮ੍ਰਿਤ ਨਾਮ ਹੈ ਉਹ ਤਾਂ ਹੁਕਮ ਹੈ ਉਹ ਤੇ ਅੰਮ੍ਰਿਤ ਨਾਲ ਉਹ ਤੇ ਨਹੀਂ ਡਰੀਦਾ ਹੁੰਦਾ ਅੰਮ੍ਰਿਤ ਤੋਂ ਹੀ ਭੈ ਲੱਗਦੀ ਹੈ ਇਹਨਾਂ ਨੂੰ ਜੇ ਅਮ੍ਰਿਤ ਦੇ ਹੱਥੋਂ ਮਰੀਏ ਤਾਂ ਅਮਰ ਹੋ ਜਾਈਦਾ ਅਮ੍ਰਿਤ ਨਾਮ ਦੇ ਹੱਥੋਂ ਮਰੀਏ ਤਾਂ ਅਮਰ ਹੋ ਜਾਈਦਾ ਡਰੀਦਾ ਨਹੀਂ ਹੁੰਦਾ ਹਾਂਜੀ
ਮਾਰੈ ਰੱਖੈ ਏਕ ਤੂੰ ਬੀਜੋ ਨਾਹੀ ਥਾਉ
ਕੋਈ ਹੁਕਮ ਹੈ ਮਾਰੇ ਚਾਹੇ ਰੱਖੇ ਮਾਰੇ ਰੱਖੇ ਦਾ ਇੱਕ ਖੱਡਾ ਇੱਕ ਧਾਰਾਂ ਦੋ ਨੇ ਇੱਕ ਪਾਸਾ ਮਾਰਦਾ ਇੱਕ ਪਾਸੇ ਪ੍ਰੇਮ ਦੀ ਮਾਰ ਮਾਰਦਾ ਇੱਕ ਪਾਸੇ ਦੂਜੀ ਮਾਰ ਮਾਰਦਾ ਜਿਹੜੀ ਪ੍ਰੇਮਾ ਭਗਤੀ ਦੀ ਮਾਰ ਮਾਰਦਾ ਉਹਨੂੰ ਅਮਰ ਕਰ ਦਿੰਦਾ ਜਿਹੜਾ ਦੂਜੀ ਮਾਰ ਮਾਰਦਾ ਉਹਨੂੰ ਨਰਕ ਸੜ ਦਿੰਦਾ ਪ੍ਰੇਮ ਵਾਲੇ ਨੂੰ ਘਰ ਚ ਲੈ ਸਵਾ ਘਰ ਚ ਲੈ ਜਾਂਦਾ ਉਹਨੂੰ ਇੱਥੇ ਸਿੱਟੀਆਂ ਬਾਹਰ ਬਾਹਰ ਜਿਹੜਾ ਭੱਜਦਾ ਜਦ ਉਹਨੂੰ ਮਾਰਦਾ ਉਹ ਬਾਹਰੇ ਮਾਰਦਾ ਬਾਹਰੇ ਰਹਿ ਜਾਂਦਾ ਭੱਜਿਆ ਜੋ ਬਾਹਰ ਨੂੰ ਕਰੋ ਨਾਰਾ ਰਾਖਾ ਇੱਕ ਤੂੰ ਬੀਜੋ ਨਹੀਂ ਥਾਉ ਆ ਜਿਹੜਾ ਬੀਜ ਹੈ ਜਿੱਥੇ ਜੋ ਸ਼ਬਦ ਉੱਗਿਆ ਹੀ ਨਹੀਂ ਇਹਦੇ ਵਾਸਤੇ ਜਗ੍ਹਾ ਨਹੀਂ ਹੁੰਦੀ ਬੀਜ ਵਾਸਤੇ ਵਿਰਸ਼ ਵਾਸਤੇ ਜਗ੍ਹਾ ਹੁੰਦੀ ਹੈ ਜੇ ਬਾਗ ਲਾਉਣਾ ਹੋਵੇ ਉਹਦੇ ਵਾਸਤੇ ਜਗ੍ਹਾ ਚਾਹੀਦੀ ਹੈ ਬੀਜ ਤਾਂ ਇੱਕ ਦੂਏ ਤੇ ਇਕੱਠੇ ਕਰਕੇ ਰੱਖ ਲਈਦੇ ਨੇ ਇੱਕ ਬੋਰੀ ਚ ਪਾ ਕੇ ਵੱਖਰਾ ਵੱਖਰੀ ਜਗ੍ਹਾ ਦੀ ਟਿਕਾਈ ਦੇ ਹੁੰਦੇ ਬੀਜ ਹਾਂਜੀ
ਠੀਕ ਹੈ ਬੀਜੋ ਕਿਹਨੂੰ ਕਿਹਾ ਜੀ ਇੱਥੇ ਫਿਰ
ਜਿਹੜੇ ਬੀਜ ਨੇ ਜਿਹੜੇ ਅਜੋ ਪੂਰਨ ਬ੍ਰਹਮ ਨਹੀਂ ਹੈ
ਜਿਹੜਿਆਂ ਦੇ ਅੰਦਰ ਆਪਣਾ ਮਨ ਮਰਿਆ ਨਹੀਂ ਅੰਮ੍ਰਿਤ ਨਾਲ ਉਹਨਾਂ ਨੂੰ ਸੱਚਖੰਡ ਚ ਥਾਂ ਨਹੀਂ ਹੈ ਜੀ
ਆ ਜਦ ਉਹ ਜੰਮਣਾ ਉਹਨਾਂ ਨੇ ਜੋ ਜੰਮਣ ਵਾਲੇ ਨੇ ਉਹ ਜੰਮਣ ਗਏ ਜਦ ਥਾਂ ਹੋ ਜੂਗਾ ਜਦ ਵੀ ਜੰਮਣਾ ਹੁੰਦਾ ਧਰਤੀ ਨਾਲ ਜੜਿਆ ਜਾਂਦਾ ਫਿਰ ਉਹ
ਠੀਕ ਹੈ
ਫਿਰ ਉਹ ਜੰਮਣ ਨੂੰ ਇੱਥੇ ਚੱਕ ਕੇ ਉੱਥੇ ਰੱਖ ਦੋ ਉਹਦਾ ਥਾਂ ਥੋੜੀ ਹੈ ਨਿਸ਼ਚਿਤ ਵੀ ਕਿਹੜਾ ਥਾਂ ਉਹਦਾ ਹਾਂਜੀ
ਬਾਬਾ ਮੈਂ ਕੁਚੀਲ ਕਾਚੋ ਮਤਹੀਣ ਨਾਮ ਬਿਨਾ ਕੋ ਕਛ ਨਹੀਂ ਗੁਰਪੂਰੈ ਪੂਰੀ ਮਤ ਕੀਨ ਰਹਾਉ
ਬਾਬਾ ਮੈਂ ਕੁਚੀਲ ਮੈਂ ਤਾਂ ਕੁਚੀਲ ਹਾਂ ਮਿੱਠਿਆ ਦਾ ਕੀੜਾ ਕੁਚੀਲ ਹੁੰਦਾ ਆ ਸਰੀਰ ਕੁਚੀਲ ਆ ਇਹ ਗੰਦਗੀ ਦੇ ਪਿੰਡ ਚ ਰਹਿੰਦਾ ਵਾ ਕੁਚੀਲ ਕਾਚੋ ਮਤਹੀਣ ਮੇਰੀ ਮਤ ਵੀ ਕੱਚੀ ਹੈ ਕੱਚੀ ਮਤ ਹੈ ਮਤ ਤੇ ਹੀਣ ਆ ਕੱਚਾ ਮੈਂ ਪੱਕਾ ਨਹੀਂ ਹੈਗਾ ਕੋਈ ਭਰੋਸਾ ਨਹੀਂ ਮੇਰਾ ਬੇਭਰੋਸੇ ਦਾ ਲੋਟਾ ਬੇਪੈਂਦੀ ਦਾ ਲੋਟਾ ਕਦੇ ਇਧਰ ਨੂੰ ਡੁੱਡ ਗਿਆ ਕਦੇ ਉਧਰ ਨੂੰ ਡੁੱਡ ਗਿਆ ਮਤਹੀਣ ਹੁੰਦੇ ਨੇ ਜਿਹੜੇ ਇੱਕ ਦੇ ਨਾ ਵੜਨ ਨਾ ਪਹਿਲਾਂ ਕੋ ਕੁਛ ਨਹੀਂ ਗੁਰਪੂਰੇ ਪੂਰੀ ਮਤ ਕੀਨ ਨਾਮ ਤੇ ਬਿਨਾਂ ਕੋਈ ਕੁਛ ਵੀ ਨਹੀਂ ਹੈ ਨਾਮ ਤੇ ਬਿਨਾਂ ਤਾਂ ਉਹ ਕੱਚੀ ਮਤ ਹੈ ਪਤਾ ਨਹੀਂ ਕੱਲ ਨੂੰ ਕਿਹੜੀ ਜੂਨ ਪੈ ਜਾਣ ਉਹਦਾ ਕੋਈ ਭਰੋਸਾ ਨਹੀਂ ਕੀ ਹੈ ਜਾਂ ਪੂਰਾ ਗਿਆਨ ਮਿਲਦਾ ਗੁਰਪੂਰੇ ਪੂਰੀ ਮਤ ਕੀਨ ਪੂਰਾ ਗੁਰਦੇਵ ਹੀ ਪੂਰੀ ਮਤ ਪੂਰੇ ਗੁਰ ਕਾ ਉਪਦੇਸ਼ ਹੈ ਜਿਹੜਾ ਗੁਰਬਾਣੀ ਇਹਦੇ ਨਾਲ ਪੂਰੀ ਮਤ ਹੁੰਦੀ ਹੈ ਪੂਰੀ ਮਤ ਕਿਸੇ ਕੰਡੇ ਲੱਗਦੀ ਹੈ ਹਾਂਜੀ
ਜਿਹੜਾ ਬੀਜੋ ਹੈ ਉਹਦੀ ਉਹ ਆਦਤ ਹੈ
ਉਹਨਾਂ ਪੂਰੀ ਮਤ ਮਿਲੂਗੀ
ਠੀਕ ਹੈ ਜੀ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉਂ ਕਰ ਜਾਓ ਸਹਿਜ ਸ਼ਬਦ ਦੀ ਸੁਖ ਉਪਜੈ ਬਿਨ ਭਾਗਾ ਧਨ ਨਾਹੀ
ਔਗਣਾ ਦਾ ਭਰਿਆ ਹੈ ਜਿੱਦਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣਾ ਮਾਰੇ ਗੁਣ ਨਹੀਂ ਹਨ ਔਗਣੇ ਭਰਿਆ ਹੋਇਆ ਨੇ ਬਿਨ ਗੁਣ ਕਿਉਂ ਕਰ ਜਾਊ ਗੁਣਾ ਤੇ ਬਿਨਾਂ ਕਰ ਕਿਵੇਂ ਜਾਊ ਗੁਣਾ ਵਾਲੇ ਨੂੰ ਐਂਟਰੀ ਹੈ ਘਰ ਔਗਣ ਵਾਲੇ ਨੂੰ ਐਂਟਰੀ ਨਹੀਂ ਹੈ ਘਰ ਸਹਿਜ ਸ਼ਬਦ ਸੁਖ ਉਪਜੈ ਜਦ ਸਹਿਜ ਟਿਕਾਓ ਹੋ ਜਾਏ ਗੁਰ ਚ ਸ਼ਬਦ ਨਾਲ ਆ ਗੁਰਉਪਦੇਸ਼ ਨਾਲ ਗੁਰਬਾਣੀ ਜਦੋਂ ਮਨ ਨੂੰ ਟਿਕਾ ਦੇਵੇ ਫਿਰ ਸੁਖ ਪੈਦਾ ਟਿਕੇ ਹੋਏ ਮਨ ਚੋਂ ਸੁਖ ਪੈਦਾ ਹੁੰਦਾ ਸਹਿਜ ਸ਼ਬਦੀ ਸ਼ਬਦ ਦੇ ਦੁਆਰਾ ਸਹਿਜ ਦੇ ਦੁਆਰਾ ਸੁਖ ਪੈਦਾ ਹੁੰਦਾ। ਫਿਰ ਭਾਗਾਂ ਚੱਲਣਾ ਹੀ ਭਾਗਾਂ ਦੇ ਬਿਨਾਂ ਇਹ ਨਾ ਪਦਾਰਥ ਜਿਹੜਾ ਉਹ ਤਾਂ ਨਹੀਂ ਮਿਲਦਾ, ਇਹ ਤਾਂ ਭਾਗਾਂ ਦੇ ਬਿਨਾਂ ਨਹੀਂ ਮਿਲਦਾ, ਇਹ ਗਿਆਨ ਤਾਂ ਭਾਗਾਂ ਬਿਨਾਂ ਨਹੀਂ ਮਿਲਦਾ ਗੁਰਮਤਿ ਗਿਆਨ। ਹਾਂਜੀ,
ਜਿਸ ਕੇ ਨਾਮ ਨਾ ਮਨਿ ਵਸੈ ਤੇ ਵਾਧੇ ਦੁੱਖ ਸਹਾਈ।
ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਦੀ ਗੁਰਮਤਿ ਗਿਆਨ ਵਸਿਆ ਦੀ ਤੇ ਵਾਧੇ ਦੁੱਖ ਸਹਾਈ, ਉਹ ਵਾਧੇ ਹੋਏ ਦੁੱਖ ਸਹਿੰਦੇ ਰਹਿੰਦੇ ਨੇ, ਉਹ ਮਾਇਆ 'ਚ ਵਾਧੇ ਹੋਏ ਦੁੱਖ ਬਰਦਾਸ਼ਤ ਕਰਦੇ ਰਹਿੰਦੇ ਨੇ। ਹਾਂਜੀ,
ਜਿਨੀ ਨਾਮ ਵਿਸਾਰਿਆ ਤੇ ਕਿਤ ਆਏ ਸੰਸਾਰੀ, ਆਗੇ ਪਾਛੇ ਸੁਖ ਨਹੀਂ ਗਾਡੇ ਲਾਦੇ ਛਾਰੀ।
ਜਿਨ੍ਹਾਂ ਨੇ ਨਾਮ ਵਿਸਾਰਿਆ ਹੋਇਆ ਤੇ ਕਿਤ ਆਏ ਸੰਸਾਰ, ਉਹ ਕੀ ਕਰਨ ਆਏ ਨੇ ਸੰਸਾਰ 'ਚ, ਕਾਹਦੇ ਵਾਸਤੇ ਆਏ ਨੇ ਸੰਸਾਰ 'ਚ? ਆਗੇ ਪਾਛੇ ਸੁਖ ਨਹੀਂ, ਪਿੱਛੇ ਵੀ ਨਹੀਂ ਸੁਖ ਲਿਆ ਉਹਨਾਂ ਨੇ, ਅੱਗੇ ਤਾਂ ਕੀ ਹੋਣਾ, ਪਿੱਛੇ ਦੁਖੀ ਰਹੇ ਨੇ, ਅੱਗੇ ਸੁਖ ਹੈ ਨੀ, ਅੱਗੇ ਪਾਛੇ ਸੁਖ ਨਹੀਂ, ਗਾਡੇ ਲਾਦੇ ਛਾਰ, ਉਹਨਾਂ ਦਾ ਛਾਰ ਆ ਜਿਹੜੀ ਮਾਇਆ, ਸਵਾਹ ਦੇ ਗੱਡੇ ਲੱਦੇ ਹੋਏ ਨੇ, ਸਰੀਰ ਵੀ ਸਵਾਹ ਦਾ ਗੱਡਾ ਹੀ ਆ, ਇਹੀ ਲੱਦਿਆ ਹੋਇਆ। ਹਾਂਜੀ,
ਵਿਛੜਿਆ ਮੇਲਾ ਨਹੀਂ ਦੁੱਖ ਘਣੋ ਜਮ ਦੁਆਰ,
ਵਿਛੜੇ ਹੋਏ ਨੇ ਮੇਲ ਹੁੰਦਾ ਹੀ ਨੀ, ਦੁੱਖ ਘਣੋ ਜਮ ਦੁਆਰ, ਜਮ ਦੇ ਦੁਆਰੇ ਤੇ ਬੰਦੇ ਨੂੰ ਬੜੇ ਦੁੱਖ ਮਿਲਦੇ ਨੇ, ਜੰਮਣ ਬਾਗ ਚ ਪਏ ਹੋਏ ਨੇ, ਦੁੱਖ ਚ ਫਸੇ ਰਹਿੰਦੇ ਨੇ, ਦੁੱਖ ਸਾਗਰ ਚ ਗੋਤੇ ਖਾਂਦੇ ਰਹਿੰਦੇ ਨੇ,
ਭਰਮ ਚ ਫਸੇ ਰਹਿੰਦੇ ਹੈ ਜੀ।
ਹਾਂਜੀ,
ਅੱਗੇ ਕਿਆ ਜਾਣਾ ਨਾਹੀ, ਮੈਂ ਭੁੱਲੇ ਤੂੰ ਸਮਝਾਏ, ਭੁੱਲੇ ਮਾਰਗ ਜੋ ਦੱਸੇ ਤਿਸਕੇ ਲਾਗੋਂ ਪਾਏ।
ਅੱਗੇ ਕਿਆ ਜਾਣਾ ਨਾਹੀ, ਅੱਗੇ ਕਿਆ ਹੈ ਮੈਨੂੰ ਕੋਈ ਨੀ ਪਤਾ, ਹਾਂ ਭੁੱਲੇ ਤੂੰ ਸਮਝਾਏ, ਮੈਨੂੰ ਤਾਂ ਪਤਾ ਨੀ, ਮੈਂ ਤਾਂ ਭੁੱਲ ਚੁੱਕਾ, ਤੂੰ ਸਮਝਾ ਅੱਗੇ ਕੀ ਹੈ। ਭੁੱਲੇ ਮਾਰਗ ਜੋ ਦੱਸੇ ਤਿਸਕੇ ਲਾਗੋਂ ਪਾਏ, ਜਿਹੜਾ ਰਸਤਾ ਭੁੱਲ ਜੇ ਭੁੱਲੇ ਵਾਲੇ ਨੂੰ ਰਸਤਾ ਦੱਸੇ, ਰਾਹ ਪਾ ਦੇਵੇ, ਉਹਦੇ ਪੈਰੀ ਲੱਗਣਾ, ਉਹਦੇ ਪਿੱਛੇ ਲੱਗਣਾ ਚਾਹੀਦਾ, ਉਹਦੀ ਗੱਲ ਮੰਨਣੀ ਚਾਹੀਦੀ ਹੈ, ਉਹਦੀ ਗੱਲ ਸੁਣਨੀ ਚਾਹੀਦੀ ਹੈ। ਹਾਂਜੀ,
ਗੁਰਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਈ,
ਗੁਰ ਤੇ ਬਿਨਾਂ ਸਤਿਗੁਰ ਤੇ ਬਿਨਾਂ ਦਾਤਾ ਕੌਣ, ਸਭ ਦੇ ਅੰਦਰ ਹੈ ਦਾਤਾ, ਗਿਆਨ ਦੇਣ ਵਾਲਾ ਸਭ ਤੋਂ ਵੱਡਾ ਦਾਤਾ, ਗਿਆਨ ਦੀ ਦਾਤ ਸਭ ਤੋਂ ਕੀਮਤੀ ਦਾਤ ਹੈ, ਕੋ ਨਹੀਂ ਕੀਮਤ ਕਰਨ ਜਾਏ, ਉਹਦੇ ਗਿਆਨ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ, ਦੱਸੀ ਨਹੀਂ ਜਾ ਸਕਦੀ, ਦੇਣ ਵਾਲੀ ਤਾਂ ਗੱਲ ਵੱਖਰੀ ਹੈ, ਦੇਣ ਵਾਲੀ ਤਾਂ ਜੇ ਕਿਸੇ ਕੋ ਤਾਂ ਉਹ ਦੱਸੀ ਉਹ ਨਹੀਂ ਜਾ ਸਕਦੀ ਕੀਮਤ ਕਹਿਣ ਨਾ ਜਾਏ।
ਅੱਛਾ, ਵੀ ਗੁਰ ਕੋਲ ਜੋ ਜਿਹੜਾ ਗਿਆਨ ਹੈਗਾ ਉਹਦੀ ਜੋ ਕੀਮਤ ਹੈ ਉਹ ਨਹੀਂ ਕੋਈ ਦੱਸ ਸਕਦਾ ਹੈ ਜੀ,
ਉਹ ਦੱਸੀ ਵੀ ਨਹੀਂ ਜਾ ਸਕਦੀ ਕੀਮਤ।
ਠੀਕ ਹੈ ਜੀ।
ਹਾਂਜੀ,
ਸਾਜਣ ਦੇਖਾਂ ਤਾਂ ਗੱਲ ਮਿਲਾਂ, ਸਾਚ ਪਠਾਇਓ ਲੇਖ, ਮੁਖੀ ਧਿਮਾਣ ਹੈ ਧਨ ਖੜੀ, ਗੁਰਮੁਖੀ ਆਖੀ ਦੇਖ।
ਸੱਜਣ ਦਾ ਦਰਸ਼ਨ ਹੋ ਜਾਵੇ ਤੇ ਗੱਲ ਨਾ ਲੱਗਣੀ, ਸੱਚ ਪਠਾਇਓ ਲੇਖ, ਸੱਚ ਦਾ ਲੇਖ ਨਾ ਲਿਖ ਲਾ ਆਪਣੇ ਹਿਰਦੇ ਚ, ਮੁੱਖ ਧਿਮਾਣ ਹੈ ਧਨ ਖੜੀ, ਧਨ ਬਹੁਤ ਹੀ ਖੁਸ਼ੀ ਨਾਲ ਖੇੜੇ ਨਾਲ ਖੜੀ ਹੈ ਉਡੀਕ ਚ, ਧਨ ਖੜੀ ਗੁਰਮੁਖੀ ਆਖੀ ਦੇਖ, ਆ ਗੁਰਮੁਖੀ ਖੜੀ ਹੈ ਜਿਵੇਂ ਇਹਨੂੰ ਦੇਖ ਲੈ, ਇਹ ਜੇ ਗੁਰਮੁਖ ਜਿਹੜੇ ਹੁੰਦੇ ਨੇ ਉਹਨਾਂ ਨੂੰ ਆਸ ਹੁੰਦੀ ਹੈ ਪੱਕੀ ਵੀ ਮੈਨੂੰ ਦਰਸ਼ਨ ਹੋਇਆ ਹੀ ਹੋਇਆ।
ਧਿਮਾਣੇ ਦਾ ਕੀ ਭਾਵ ਹੈ ਜੀ? ਮੁੱਖ ਧਿਮਾਣੇ ਧਨ ਖੜੀ,
ਮਤਲਬ ਖੁਸ਼ੀ ਚ ਖੇੜੇ ਚ ਆਸ ਨਾਲ, ਕਈ ਰਬਦਾਸ ਆਸ ਲੱਗ ਜੀਵਾਂ, ਧਿਮਾ ਹੋ ਜਾਂਦਾ ਜਦ ਨਾ ਸਬਰ ਨਾਲ ਖੜਦਾ ਉਹ ਧਿਮਾਣੇ ਕਹਿੰਦੇ ਨੇ। ਹਾਂਜੀ,
ਤੁਦ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਿਸ਼ੇਖ,
ਅੱਜ ਦਾ ਤੂੰ ਤਾਂ ਪ੍ਰਗਟ ਹੋਵੇਂ ਜੇ ਤੂੰ ਚਾਹੇ ਪ੍ਰਗਟ ਹੋਣਾ, ਸ਼ਬਦ ਗੁਰੂ ਦੀ ਗੱਲ ਹੈ, ਤੂੰ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਿਸ਼ੇਖ, ਤੇਰੀ ਕਿਰਪਾ ਨਾਲੇ ਵਿਸ਼ੇਸ਼ ਕਰਮ ਇਹ, ਤੇਰੀ ਵਿਸ਼ੇਸ਼ ਜਿਹੜੀ ਕਿਰਪਾ ਕਰਮ ਕਿਰਪਾ, ਤੇਰੀ ਵਿਸ਼ੇਸ਼ ਕਿਰਪਾ ਹੋਵੇ, ਵਿਸ਼ੇਸ਼ ਨਜ਼ਰ ਹੋਵੇ ਤਾਂ ਤੂੰ ਜੇ ਤੈਨੂੰ ਭਾਜਵੇ, ਵਿਸ਼ੇਸ਼ ਕਿਰਪਾ ਕਰੇ ਤਾਂ ਮਨ ਵਿੱਚ ਵਸਦਾ, ਜਿਹਦੇ ਤੇ ਤੇਰੀ ਕਿਰਪਾ ਵਿਸ਼ੇਸ਼ ਹੋ ਜਾਵੇ ਉਹਦੇ ਮਨ ਵਿੱਚ ਵਸਦਾ। ਹਾਂਜੀ,
ਭੁੱਖ ਪਿਆਸੋ ਜੋ ਭਵੈ ਕਿਆ ਤਿਸ ਮੰਗੋ ਦੇ, ਬੀਜੋ ਸੂਜੋ ਕੋ ਨਹੀਂ ਮਨ ਤਨ ਪੂਰਨ ਦੇ।
ਜੇ ਭੁੱਖ ਪਿਆਸ ਦੇ ਕਰਕੇ ਆ ਕੇ ਭਵ ਗਿਆ ਨਾ ਦੂਏ ਪਾਸੇ ਨੂੰ ਉਹ ਗੱਲ ਆ ਜੇ ਭਵਾ ਚਾਹ ਕਿਸੇ ਮਾਂ ਤੋਂ ਉਦੇ ਉਹ ਕੀ ਜਿਹੜਾ ਭੁੱਖ ਪਿਆਸ ਦਾ ਮਾਰਿਆ ਤੇਰੇ ਕੋਲ ਮੂੰਹ ਬੋੜੀ ਬੈਠਾ ਉਹਦੇ ਮੈਂ ਕੀ ਮੰਗ ਸਕਦਾ ਕੀ ਮੈਨੂੰ ਦੇ ਸਕਦਾ ਇਹ ਉਹਦਾ ਮੰਗਣਾ ਕੀ ਉਹਨੇ ਦੇਣਾ
ਇਹ ਜੋ ਤਾਂ ਆਪੇ ਨਹੀਂ ਤ੍ਰਿਪਤ ਹੋਇਆ ਹੋਇਆ
ਉਹ ਤਾਂ ਵਿਚਾਰਾ ਆਪੇ ਭੁੱਖਾ ਉਹ ਤਾਂ ਭਗਤੀ ਉਹ ਨਹੀਂ ਕਰ ਸਕਦਾ ਬੀਜੋਂ ਸੂਝੇ ਕੋ ਨਹੀਂ ਉਹ ਤਾਂ ਆਪੇ ਬੀਜ ਹੈ ਉਹਨੂੰ ਤਾਂ ਸੋਚੀਓ ਕੋਈ ਨਹੀਂ ਉਹ ਤਾਂ ਅੰਨਾ ਬੋੜਾ ਹੀ ਹੈ ਜੇ ਉਹਨੇ ਤਾਂ ਜੀ ਪੂਰਨ ਤੇ ਉਹਦਾ ਮਾਨ ਕਰਕੇ ਉਹਦੀ ਬੁੱਧੀ ਕਰਕੇ ਪੂਰਨਤਾ ਤੇਤੋਂ ਮਿਲਣੀ ਹੈ ਬੀਜ ਨੂੰ ਵਿਚਾਰਿਆਂ ਨੂੰ ਕੀ ਸੋਚੀਏ ਜੀ ਆਪ ਪੂਰਾ ਨਹੀਂ ਜਿਹੜਾ ਦੂਏ ਨੂੰ ਪੂਰਾ ਕੀ ਕਰੂ
ਠੀਕ ਹੈ ਜੀ ਜਿਹੜਾ ਬੀਜ ਰੂਪ ਚ ਹੈ ਉਹਨੂੰ
ਆਪ ਪੂਰਨਤਾ ਦੀ ਲੋੜ ਹੈ ਉਹ ਤਾਂ ਤੇਤੋਂ ਮੰਗਦਾ
ਠੀਕ ਹੈ ਜੀ ਜਿਹੜਾ ਬੀਜੋ ਹੈ ਉਹ ਆਪ ਭੁੱਖਾ ਪਿਆਸਾ ਹੈ
ਗਿਆਨ ਦੀ ਭੁੱਖ ਦੇ ਅੰਦਰ ਹੈ ਜੋ ਆਪ ਵਿਚਾਰੇ ਦੇ
ਠੀਕ ਹੈ ਪਰ ਜਿਹੜੀ ਗੁਰਬਾਣੀ ਹੈ ਸਾਰੀ ਇਹ ਪੂਰਨ ਬ੍ਰਹਮ ਸਤਿਗੁਰ ਪ੍ਰਸਾਦ ਹੈ ਜੀ ਸਤਿਗੁਰੇ ਕਿਸੇ ਨੂੰ ਕੁਝ ਦੇ ਸਕਦਾ
ਪੂਰੇ ਗੁਰ ਦਾ ਉਪਦੇਸ਼ ਹੈ ਇਹ ਬੀਜ ਦਾ ਥੋੜੀ ਉਪਦੇਸ਼ ਹੈ
ਜਿਨ ਕੀਆ ਤਿਨੀ ਦੇਖਿਆ ਆਪ ਵਡਾਈ ਦੇ
ਇਹਨੇ ਇੱਥੇ ਤੱਕ ਇਹਨੂੰ ਲਿਆਂਦਾ ਜੀਵ ਨੂੰ ਇਹਨੇ ਇੱਥੇ ਤੱਕ ਲੈ ਕੇ ਆਉਂਦਾ 84 ਲੱਖ ਜਿੰਨਾ ਕਾਬਲ ਜੀ ਨੇ ਬਣਾਇਆ ਉਹੀ ਗਾਂ ਇਹਦੀ ਦੇਖਭਾਲ ਕਰਦਾ ਵੀ ਇਹਨੂੰ ਪੂਰਾ ਕਰਨਾ ਉਹਦੀ ਡਿਜ਼ਾਇਨ ਤੇ ਹੁਣ ਤੱਕ ਜਿਹਨੇ ਇਹਨੂੰ ਬਣਾਇਆ ਹੈ ਘੜਿਆ ਹੈ ਦੇਖਿਆ ਹੈ ਆਦਮੀ ਦੀ ਜੂਨ ਤੱਕ ਅੱਗੇ ਵੀ ਉਹਦੀ ਰਜਾਇ ਵੀ ਇਹਨੂੰ ਹੋਰ ਗਾਂ ਪਹੁੰਚਾਉਣੇ
ਠੀਕ ਹੈ ਜੀ ਇਹਨਾਂ ਦੇ ਅਰਥ ਸਾਰੇ ਜੋ ਲਿਖੇ ਕਿਉਂਕਿ ਬੀਜੋਂ ਸ਼ਬਦ ਆਇਆ ਬੀਜੋਂ ਸ਼ਬਦ ਦੇ ਅਰਥ ਇਹਨਾਂ ਦੇ ਆਪਣੇ ਨਾਲੋਂ ਬੜੇ ਭਿੰਨ ਹੈ ਕਹਿੰਦੇ ਆ ਜੀ ਜੇ ਕੋਈ ਮਨੁੱਖ ਆਪ ਹੀ ਮਾਇਆ ਦੇ ਮੋਹ ਵਿੱਚ ਭੁੱਖਾ ਤੇ ਆਇਆ ਭਟਕ ਰਿਹਾ ਹੋਵੇ ਮੈਂ ਉਸ ਪਾਸੋਂ ਕੀ ਨਾਮ ਦੀ ਦਾਤ ਮੰਗ ਸਕਦਾ ਹਾਂ ਇੱਥੇ ਤੱਕ ਤਾਂ ਅਰਥ ਠੀਕ ਹੈ ਉਹ ਮੈਨੂੰ ਕੀ ਦੇ ਸਕਦਾ ਹੈ
ਚਲੋ ਠੀਕ ਹੈ
ਮੈਨੂੰ ਤਾਂ ਹੋਰ ਕੋਈ ਦਾਤਾ ਨਹੀਂ ਸੁਝਦਾ ਹਾਂ ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿੱਚ ਤਨ ਵਿੱਚ ਭਰਪੂਰ ਹੈ ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸਨੇ ਆਪ ਹੀ ਇਸ ਦੀ ਸੰਭਾਲ ਵੀ ਕਰਨੀ ਹੈ
ਜਿਵੇਂ ਉਹ ਕਹਿੰਦਾ ਮਨ ਤਨ ਵਿੱਚ ਭਰਪੂਰ ਹੈ ਫਿਰ ਮਨ ਤਨ ਇੱਕੋ ਜਿਹੇ ਚਾਹੀਦੇ ਨੇ ਸਾਰਿਆਂ ਦੇ ਪਰ ਇਹ ਨਹੀਂ ਪਤਾ ਭਰਪੂਰ ਸ਼ਬਦ ਦਾ ਅਰਥ ਕੀ ਹੁੰਦਾ ਇੱਕੋ ਜਿਹੀ ਮੰਤ ਇੱਕੋ ਜਿਹੀ ਬੁੱਧੀ ਇੱਕੋ ਜਿਹੇ ਜੀਵ ਇੱਕੋ ਜਿਹੀ ਅਕਲ ਰੁਕਾਵੇ ਨਹੀਂ ਹੈ
ਨਾਲ ਇਹਨਾਂ ਨੇ ਬੀਜੋ ਸੂਝੋ ਕੋ ਨਹੀਂ ਦੇ ਅਰਥ ਨਹੀਂ ਲੱਗਦਾ ਕੀਤੇ ਹੈ
ਉਹ ਤਾਂ ਇਹਨਾਂ ਨੇ ਕਰਨੇ ਵੀ ਨਹੀਂ ਸੀ ਪਰ ਪੂਰਾ ਅਰਥ ਹੁੰਦਾ ਭਰ ਕੇ ਪੂਰਾ ਕਰ ਰਿਹਾ ਬੀਜਾਂ ਨੂੰ ਇਹ ਜਿਹੜੇ ਘੱਟ ਅਕਲ ਵਾਲੇ ਨੇ ਉਹਨਾਂ ਨੂੰ ਆਪ ਭਰਪੂਰ ਹੋ ਕੇ ਬੈਠਾ ਇਹ ਅਰਥ ਨਹੀਂ ਹੈ ਜੇ ਉਹਨਾਂ ਦੀ ਕਮੀ ਦੂਰ ਕਰ ਰਿਹਾ ਭਰਪੂਰ ਕਰ ਰਿਹਾ ਹੈ
ਜਿਹੜੇ ਭੁੱਖੇ ਤੇ ਆਏ ਹੈ ਜਿਹੜੇ ਬੀਜ ਰੂਪ ਹੈ ਉਹਨਾਂ ਨੂੰ ਹੀ ਪਹਿਲਾਂ ਤਾਂ ਗਿਆਨ ਦੀ ਲੋੜ ਹੈ ਉਹਨਾਂ ਨੂੰ ਗਿਆਨ ਉਹਨਾਂ ਹੀ ਦੇਣਾ ਪਰਮੇਸ਼ਰ ਨੇ ਜੀ
ਹਾਂ ਉਹਨਾਂ ਨੂੰ ਅਜੇ ਪੂਰੇ ਕਰ ਰਹੇ ਭਾਈ ਤੁਸੀਂ ਆ ਮੰਗੋ ਆ ਨਾ ਮੰਗੋ
ਇਹਨਾਂ ਨੂੰ ਬੀਜੋ ਸ਼ਬਦ ਦਾ ਸੂਝ ਨਹੀਂ ਹੈ ਕਿ ਬੀਜ ਰੂਪ ਤੋਂ ਗਾਂ ਬਿਰਛ ਰੂਪ ਕਿਵੇਂ ਬਣੀਦਾ
ਨਹੀਂ ਉਹ ਦੁਆ ਵੀ ਨਹੀਂ ਭਰਪੂਰ ਸ਼ਬਦ ਦਾ ਵੀ ਨਹੀਂ ਪਤਾ ਵੀ ਭਰਪੂਰ ਸ਼ਬਦ ਦਾ ਅਰਥ ਕੀ ਹੁੰਦਾ ਦੇਖੋ ਨਾ ਜੋ ਭਰਪੂਰ ਕਰ ਰਿਹਾ ਉਹੀ ਮੰਤਰ ਨੂੰ ਪੂਰਾ ਕਰੂਗਾ ਹੁਣ ਬੁੱਧੀ ਨੂੰ ਪੂਰਨਤਾ ਉਹੀ ਦਊਗਾ ਐ ਕਹਿ ਲੋ ਗਿਆਨ ਔਰ ਬੁੱਧ ਨੂੰ ਪੂਰਨਤਾ ਉਹੀ ਦਊਗਾ
ਪੂਰਨ ਦੇ ਅਰਥ ਇਹ ਪੂਰਨ ਪ੍ਰਭੂ ਕਰ ਦਿੰਦੇ ਆ ਉਹ ਠੀਕ ਨਹੀਂ ਹੈ
ਪੂਰਨ ਪ੍ਰਭੂ ਤਾਂ ਹੈ ਨਹੀਂ ਕਿਤੇ ਲਿਖਿਆ ਹੋਇਆ ਹਾਂਜੀ
ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ
ਨਗਰੀ ਦਾ ਜਿਹੜਾ ਨਾਇਕ ਹੈ ਨਗਰੀ ਤਾਂ ਕਿਹਾ ਹਰ ਹਿਰਦੇ ਵਿੱਚ ਹੈ ਹਰ ਹਿਰਦੇ ਨੂੰ ਜੇ ਇਕੱਠਾ ਕਰਕੇ ਦੇਖਾਂਗੇ ਫਿਰ ਇਹਨੂੰ ਨਗਰ ਕਹਾਂਗੇ ਨਗਰੀ ਕਹਾਂਗੇ ਇੱਕ ਹਿਰਦਾ ਜਿਹੜਾ ਹੁੰਦਾ ਉਹ ਘਰ ਹੁੰਦਾ ਸਿੰਗੂਲਰ ਹਿਰਦਾ ਘਰ ਹੈ ਸਾਰੇ ਹਿਰਦਿਆਂ ਦਾ ਇਕੱਠਾ ਕਰਕੇ ਉਹਨੂੰ ਨਗਰ ਕਹਿੰਦੇ ਨੇ ਨਗਰੀ ਨਾਇਕ ਜਿਹੜੇ ਸਾਰੇ ਹਿਰਦਿਆਂ ਦਾ ਇੱਕ ਨਾਇਕ ਹੈ ਸਾਰੇ ਹਰਜੂ ਹੈ ਜੋ ਇਹ ਰਾਮ ਹੈ ਨਵਤਨੋ ਉਹਦਾ ਨਵਾਂ ਤਨ ਹੋ ਗਿਆ ਜੋ ਰੋਜ਼ ਉਹਦਾ ਨਵਾਂ ਤਨ ਹੁੰਦਾ ਜਿੱਥੇ ਨਵਾਂ ਗਿਆਨ ਹੁੰਦਾ ਜਿੱਥੇ ਨਵਾਂ ਗਿਆਨ ਵੱਧਦਾ ਜਿੱਥੇ ਨਵਾਂ ਸਰੀਰ ਬਣਦਾ ਉਹਦਾ ਬਾਲਕ ਲੀਲ ਅਨੂਪ ਐਸੀ ਲੀਲਾ ਜਿਵੇਂ ਬਾਲਕ ਰੋਜ਼ ਵੱਧਦਾ ਰੋਜ਼ ਉਹਦਾ ਰੂਪ ਨਵਾਂ ਔਰ ਸਰੀਰ ਨਵਾਂ ਬਣਦਾ ਫਲੀ ਜਾਂਦਾ ਤਾਂ ਨਵਾਂ ਹੀ ਬਣਨਾ ਸਰੀਰ ਐਸੀ ਬਾਲਕ ਵਾਲੀ ਲੀਲਾ ਰੂਪ ਹੈ ਉਹਦੀ ਸੁੱਤਰ ਆਤਮਾ ਦੀ ਨਾਰਾਇਣ ਪੁਰਖ ਪੰਖਣੂ ਵੈਸੇ ਹੈ ਨਾ ਸਮਝੋ ਪਰ ਬਾਲਕ ਉਹ ਲਿੰਦਾ ਹੈ ਇਸਤਰੀ ਲਿੰਦਾ ਹੈ ਪੁਰਖ ਆ ਨਾਲ ਚ ਹੈ, ਲੜਕਾ ਲੜਕੀ ਹੈ, ਐਸਾ ਕੁਝ ਨਹੀਂ ਹੈ। ਨਾ ਕੋਈ ਪੰਖ ਨੂੰ ਹੈ, ਪੰਖ ਪੰਖੀ ਹੈ। ਸਾਚੋ ਚੇਤਨ ਸਰੂਪ ਉਹ ਤਾਂ ਬੁੱਧ ਸਰੂਪ ਹੈ, ਉਹ ਤਾਂ ਖਾਲਸਾ ਮੇਰੋ ਬੁੱਧ ਔਰ ਗਿਆਨ ਹੈ, ਬੁੱਧ ਔਰ ਗਿਆਨ ਸਰੂਪ ਹੀ ਹੈ। ਨਵਾਂ ਗਿਆਨ ਰੋਜ਼, ਨਵੀਂ ਬੁੱਧ ਰੋਜ਼। ਇਹ ਜਾ ਪੰਛੀ ਨਹੀਂ, ਇਹ ਜਾ ਬਾਹਰ ਸਾਡੇ, ਇਹ ਜਾ ਨਾਰਪੁਰਖ ਨਹੀਂ, ਇਹ ਜੇ ਬਾਹਰ ਦੇ ਨਾਰਪੁਰਖ।
ਚੋਂ ਚਤੁਰ ਸਰੂਪ
ਸਤ ਸਰੂਪ ਹੈ, ਉਹ ਅੱਖਾਂ ਨੂੰ ਦਿਖਣ ਵਾਲਾ ਕੁਛ ਨਹੀਂ ਹੈ, ਜੋ ਸਾਡੇ ਚ ਗਿਆਨ ਹੈ ਔਰ ਬੁੱਧ ਇਹ ਸਰੂਪ ਹੈ। ਭਵਿੱਖ ਬੁੱਧੀ ਔਰ ਭਵਿੱਖ ਇਹ ਸਰੂਪ ਹੈ ਉਹਦਾ। ਹਾਂਜੀ,
ਜੋ ਤਿਸ ਭਾਵ ਹੈ ਸੋਤੀ ਹੈ, ਤੂੰ ਦੀਪਕ ਤੂੰ ਧੂਪ।
ਜੋ ਤਿਸ ਭਾਵ ਹੈ ਸੋਤੀ ਹੈ, ਜੋ ਉਹਨੂੰ ਪਾਉਂਦਾ ਪਾਉਂਦਾ ਉਹੀ ਹੋ ਜਾਂਦਾ ਹੈ। ਜਦੋਂ ਵਿਵੇਕ ਔਰ ਵਿਵੇਕ ਬੁੱਧ ਸਰੂਪ ਹੈ, ਜੋ ਤਿਸ ਭਾਵ ਹੈ ਸੋਤੀ ਹੈ, ਜੋ ਫਿਰ ਉਹ ਪਾਉਂਦਾ ਹੈ, ਜੋ ਇੱਛਾ ਕਰਦਾ ਉਹੀ ਹੋ ਜਾਂਦਾ। ਉਹਨੂੰ ਕੋਈ ਸਰੀਰ ਦੀ ਬਾਲੀ ਦੇਹ ਦੀ ਲੋੜ ਨਹੀਂ ਹੁੰਦੀ, ਬਾਲੀ ਦੇਹ ਦੀ ਉਦੋਂ ਤੱਕ ਲੋੜ ਹੈ ਜੋ ਦੀ ਇੱਛਾ ਮੁਤਾਬਕ ਕੁਛ ਨਹੀਂ ਹੋ ਸਕਦਾ। ਜਿਹੜੇ ਜੀ ਨੇ ਇਹਨਾਂ ਦੀ ਇੱਛਾ ਮੁਤਾਬਕ ਕੁਛ ਨਹੀਂ ਹੋ ਸਕਦਾ, ਇਸ ਕਰਕੇ ਇਹਨਾਂ ਨੂੰ ਬਾਹਰਲੇ ਸਰੀਰ ਦੀ ਲੋੜ ਹੈ। ਜਦੋਂ ਉਹਦੀ ਇੱਛਾ ਮੁਤਾਬਕ ਕੁਛ ਹੋ ਸਕਦਾ, ਫਿਰ ਉਹਨੂੰ ਸਰੀਰ ਦੀ ਲੋੜ ਨਹੀਂ ਹੁੰਦੀ, ਫਿਰ ਪੂਰਨ ਬ੍ਰਹਮ ਹੁੰਦਾ, ਫਿਰ ਉਹ ਸੱਚਖੰਡ ਚਲਾ ਜਾਂਦਾ। ਹਾਂਜੀ,
ਜੋ ਤਿਸ ਭਾਵ ਹੈ ਸੋ ਥੀਏ, ਤੂੰ ਦੀਪਕ ਤੂੰ ਧੂਪ।
ਤੂੰ ਦੀਪਕ ਤੂੰ ਧੂਪ, ਤੂੰ ਦੀਪਕ ਹੈ ਜਿਹਦੇ ਧੁੱਪ ਪੈਦਾ ਹੁੰਦੀ ਹੈ, ਲੋਕ ਰੋਸ਼ਨੀ ਪੈਦਾ ਹੁੰਦੀ ਹੈ। ਤੂੰ ਹੀ ਧੂਪ ਹੈ, ਤੂੰ ਹੀ ਜੋਤ ਹੈ, ਤੂੰ ਹੀ ਜੋਤ ਪੈਦਾ ਕਰਨ ਵਾਲਾ। ਹਾਂਜੀ,
ਇਹਨਾਂ ਨੇ ਧੂਪ ਦੇ ਹਰ ਸੁਗੰਧੀ ਕੀਤੇ ਨੇ, ਜਿਹੜੀ ਤੁਸੀਂ ਆਪਾਂ ਧੂਪ ਲਾਉਂਦੇ ਹਾਂ।
ਕੁਝ ਨਹੀਂ, ਧੂਪ ਤਾਂ ਧੁੱਪ ਨੂੰ ਕਹਿੰਦੇ ਨੇ, ਚਾਨਣ ਨੂੰ। ਦੇਖੋ, ਤਤ ਵੀ ਤੂੰ ਹੀ ਆ, ਤਤ ਗਿਆਨ ਵੀ ਤੂੰ ਹੀ ਆ। ਜੋ ਤੂੰ ਚਾਹੁੰਦਾ ਹੋ ਜਾਂਦਾ, ਕਿਉਂਕਿ ਦੀਪਕ ਵੀ ਤੂੰ ਹੈ, ਤੂੰ ਉਹ ਤੋਂ ਪੈਦਾ ਹੋਈ ਹੋਣ ਵਾਲੀ ਰੋਸ਼ਨੀ ਵੀ ਤੂੰ।
ਠੀਕ ਹੈ, ਤੇ ਇਹਨਾਂ ਨੇ ਧੂਪ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਆ, ਜਿਹੜੀ ਸੁਗੰਧੀ ਧੂਪ ਹੁੰਦੀ ਆ ਉਹ ਨੀ ਇਹਦੇ ਅਰਥ ਹੈ ਜੀ।
ਸੁਗੰਧੀ ਦਾ ਤਾਂ ਇੱਥੇ ਮਤਲਬ ਹੈ ਕੋਈ ਨੀ।
ਹਾਂ, ਦੀਪਕ ਨਾਲ ਰੋਸ਼ਨੀ ਦਾ ਮਤਲਬ ਹੈ,
ਸੂਰਜ ਨਾਲ ਧੁੱਪ ਨੀ।
ਹਾਂਜੀ, ਇਹਦਾ ਧੂਪ ਸ਼ਬਦ ਦੋਹਾਂ ਵਾਸਤੇ ਆਉਂਦਾ। ਜਾ ਕਾ ਚਵਰ ਸਭ ਉੱਪਰ ਝੁੱਲੇ, ਤਾ ਕਾ ਧੂਪ ਸਦਾ ਪ੍ਰਫੁੱਲੇ।
ਇੱਥੇ ਰੋਸ਼ਨੀ ਨਾ।
ਹਾਂਜੀ, ਧੂਪ ਮਲਾਨ ਲੋ,
ਧੂਪ ਮਲਾਨ ਲੋ ਆਉਂਦਾ, ਲੋ ਦਾ ਮਤਲਬ ਉੱਥੇ ਰੋਸ਼ਨੀ।
ਅੱਛਾ, ਇੱਥੇ ਵੀ ਸੁਗੰਧੀ ਨੀ ਇਹਦਾ ਮਤਲਬ ਹੈ ਜੀ?
ਨਹੀਂ, ਸੁਗੰਧੀ ਤਾਂ ਹੈ, ਮਲਾਨ ਸੁਗੰਧੀ ਹੈ ਕਹਿ ਲੋ, ਚਾਹੇ ਉਹਨੂੰ ਰੋਸ਼ਨੀ ਕਹਿ ਲੋ।
ਅੱਛਾ ਜੀ,
ਉੱਥੇ ਆਪਸ਼ਨ ਹੈ, ਦੋ ਨਾਂ ਰੱਖਦੇ ਉੱਥੇ।
ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ।
ਉਹਨੂੰ ਧੁੱਪ ਚ ਸੁਕਾਓ ਭਾਂਡੇ ਨੂੰ।
ਠੀਕ ਹੈ,
ਖੱਟਾ ਉੱਡ ਜਾਂਦਾ ਨਾ, ਅੱਜ ਮੈਂ ਆਪਾਂ ਭਾਂਡੇ ਚਾਟੀਆਂ ਧੋ ਕੇ ਧੁੱਪਾਂ ਰੱਖਦੇ ਪਿੰਡਾਂ ਚ, ਪਲਵਾਓ ਧੁੱਪ ਚ ਰੱਖੋ।
ਖਣਾਸਲ ਕਰਨ ਇਹ ਭਾਈ, ਤੁਸੀਂ ਪਹਿਲਾਂ ਭਾਂਡੇ ਨੂੰ ਧੋ ਕੇ ਉਸ ਭਾਂਡੇ ਨੂੰ ਧੂਪ ਦੇ ਕੇ ਤਨਾ ਦੁੱਧ ਲੈਣ ਜਾਂਦੇ ਹੋ। ਹੁਣ ਧੂਪ ਦੇ ਕੇ ਲਿਖਿਆ, ਇਹ ਨੀ ਪਤਾ ਵੀ ਧੁੱਪ ਚ ਰੱਖ ਕੇ ਕਿਸਨੂੰ ਉਹਦੇ ਵਿੱਚ ਅਗਰਬੱਤੀ ਜਗਾ ਕੇ।
ਹਾਂ, ਕਰ ਦਿੰਦਾ ਗੋਲ ਮਾਰ। ਹਾਂਜੀ,
ਗੀਤ ਸਵਾਦ ਚਾਖੇ ਸੁਣੇ, ਬਾਦ ਸਵਾਦ ਤਨ ਰੋਗ, ਸੱਚ ਭਾਵੈ ਸੱਚੋ ਚਵੈ, ਛੂਟੈ ਸੋਗ ਵਿਜੋਗ।
ਗੀਤ ਸਵਾਦ ਚਾਖੇ ਸੁਣੇ, ਜਿਹੜੇ ਗੀਤਾਂ ਦੇ ਸਵਾਦ ਨੇ ਸੁਣੇ ਨੇ ਜਿਹੜੇ, ਉਹੀ ਚਖਣਾ ਉਹਨਾਂ ਦਾ, ਸੁਣਨਾ ਹੀ ਚਖਣਾ। ਬਾਦ ਸਵਾਦ, ਉਹਦੇ ਵਿੱਚ ਵੀ ਬਾਦ ਹੈ, ਫਲਾਨਾ ਰਾਗ ਆਇਆ, ਰਾਗ ਐ ਨੀ, ਆ ਰਾਗ ਆਉਣੀ, ਇਹ ਰੋਗ ਨੇ ਅੰਦਰ, ਇਹ ਰੋਗ ਪੈਦਾ ਕਰਦੇ ਨੇ, ਹੋਮੇ ਪੈਦਾ ਕਰਦੇ ਨੇ ਇਹ। ਜਿਹੜੇ ਰਾਗਾਂ ਦੇ ਵਿੱਚ ਪੈ ਜਾਓ, ਰਾਗਾਂ ਦਾ ਜਿਹੜਾ ਡਿਸਕਸ਼ਨ ਰਾਗਾਂ ਦੀ ਹੈ, ਰਾਗਾਂ ਦੀ ਚਰਚਾ ਹੈ, ਇਹ ਰੋਗ ਹੈ, ਹੋਮੇ ਵਧਾਉਂਦੀ ਹੈ। ਰਾਗਾਂ ਨੂੰ ਉਸ ਸੈਂਸ ਵਿੱਚ ਨਹੀਂ ਲੈਣਾ ਅਸੀਂ, ਰਾਗਾਂ ਦਾ ਸਾਡੇ ਨੂੰ ਇੰਨਾ ਮਤਲਬ ਹੈ ਕਿ ਬਾਣੀ ਰਾਗਾਂ ਚ ਇਹਦੇ ਚ ਮਿਲਾਵਟ ਨਹੀਂ ਹੋ ਸਕਦੀ। ਰਾਗ ਮਿਲਾਵਟ ਤੋਂ ਬਚਾਉਣ ਵਾਸਤੇ ਇਸਤੇਮਾਲ ਹੋਏ ਨੇ ਇਹਦੇ ਵਿੱਚ। ਇੱਕ ਰਾਗਾਂ ਦੇ ਵਿੱਚ ਜਿਹੜੀ ਚੀਜ਼ ਹੁੰਦੀ ਉਹ ਯਾਦ ਛੇਤੀ ਹੋ ਜਾਂਦੀ ਹੁੰਦੀ ਜਵਾਨੀ। ਸੱਚ ਭਾਵੇ ਸੱਚੋ ਚਵੈ, ਛੂਟੇ ਸੋਗ ਵਿਯੋਗ। ਜਿਹਨੂੰ ਸੱਚ ਭਾ ਜਾਵੇ, ਸੱਚ ਜਿੰਨਾ ਲੱਗ ਜਾਵੇ, ਸੱਚੋ ਚਵੈ ਉਹ ਸੱਚ ਖਾਂਦਾ ਹੈ, ਛੁੱਟੇ ਸੋਗ ਵਿਯੋਗ ਉਹਦਾ ਸੋਗ ਔਰ ਵਿਯੋਗ ਛੁੱਟ ਜਾਂਦਾ, ਜੰਮਣ ਬਲਣਾ ਛੁੱਟ ਜਾਂਦਾ। ਨਾਨਕ ਨਾਮ ਨਾ ਵਿਸਰੈ, ਜੋ ਤਿਸ ਭਾਵੇ ਸੋ ਹੋਗ। ਨਾਨਕ ਕਹਿੰਦਾ ਫਿਰ ਉਹ ਆਦਮੀ ਨਾਮ ਨਾਲ ਹੁਕਮ ਨੂੰ ਨਹੀਂ ਵਿਸਾਰਦਾ, ਜੋ ਹੁੰਦਾ ਹੋਈ ਜਾਵੇ, ਹੁਕਮ ਜੋ ਕਰਦਾ ਖਰੀ ਜਾਵੇ, ਉਹ ਹੁਕਮ ਨੂੰ ਨਹੀਂ ਛੱਡਦਾ, ਉਹਨੂੰ ਹੁਕਮ ਮਿੱਠਾ ਹੀ ਲੱਗਦਾ। ਜੋ ਵੀ ਕਰਦਾ ਭਾਣਾ ਪਾਣੀ ਨਾਲ ਹੁੰਦਾ, ਉਹਨੂੰ ਮਿੱਠਾ ਕਰਕੇ ਹੀ ਮੰਨਦਾ, ਲੱਗਦਾ ਉਹਨੂੰ ਲੱਗਦਾ ਹੀ ਮਿੱਠਾ। ਮਿੱਠਾ ਕਰਕੇ ਮੰਨਦਾ ਨਾ, ਉਹਨੂੰ ਲੱਗਦਾ ਹੀ ਮਿੱਠਾ। ਹਾਂਜੀ,
ਸੱਚ ਭਾਵੈ ਸਾਚੋ ਚਵੈ ਛੁੱਟੈ ਸੋਗ ਵਿਯੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ। ਸੱਚੋ ਚਵੈ ਦਾ ਕੀ ਭਾਵ ਹੈ ਜੀ?
ਸੱਚ ਨੂੰ ਬੋਲਦਾ, ਸੱਚ ਨੂੰ ਵਿਚਾਰਦਾ, ਸੱਚ ਨੂੰ ਖਾਂਦਾ, ਸੱਚ ਖਾਣਾ, ਸੱਚ ਪਹਿਨਣਾ, ਵਿਚਾਰਨਾ।
ਚਵੈ ਦਾ ਅਰਥ ਇਹਨਾਂ ਲਿਖਿਆ ਬੋਲਦਾ ਹੈ,
ਬੋਲਣਾ ਨੀ ਵਿਚਾਰਨਾ ਹੈ।
ਠੀਕ ਹੈ, ਸੱਚ ਭਾਵ ਹੈ ਤਾਂ ਉਹਨੂੰ ਜਿਹੜਾ ਸੱਚ ਪਾਇਆ ਹੈ ਉਹਨੂੰ ਵਿਚਾਰਦਾ ਹੈ ਜੀ, ਤੇ ਉਹਦੇ ਨਾਲ ਸੋਗ ਵਿਯੋਗ ਸਾਰੇ ਚੁੱਕ ਜਾਂਦੇ ਆ। ਠੀਕ ਹੈ ਜੀ, ਇੱਥੇ ਅਸ਼ਟਪਦੀ ਸਮਾਪਤ।